ਸਤਿਕਾਰ ਯੋਗ ਸਾਧ ਸੰਗਤ ਜੀ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਇੱਕ ਵਿਚਾਰ ਆਰੰਭੀ ਸੀ ਕਿ ਸਿੱਖ ਧਰਮ ਦੇ ਦੋ ਪ੍ਰਬਲ ਅੰਗ ਨੇ, ਸਿੱਖ ਧਰਮ ਦੇ ਦੋ ਵੱਡੇ ਹਿੱਸੇ ਹਨ, ਦੋਨਾਂ ਦੇ ਵੱਖ ਵੱਖ ਨਾਮ ਨ, ਦੋਨਾਂ ਹਿੱਸਿਆਂ ਦੇ ਵੱਖ ਵੱਖ ਮਕਸਦ ਨ, ਅਤੇ ਦੋਨਾਂ ਹਿੱਸਿਆਂ ਦੇ ਵੱਖ ਵੱਖ ਕੇਂਦਰ, ਅਤੇ ਦੋਨਾਂ ਦੇ ਨਾਲ ਜੁੜਨਾ। ਦੋ ਪ੍ਰਬਲ ਅੰਗ ਨ, ਦੋ ਵੱਡੇ ਹਿੱਸੇ ਨ, ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਦੂਜਾ ਹਿੱਸਾ ਹੈ ਗੁਰਮਰਿਆਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੇਂਦਰ ਹੈ ਹਰੀ ਮੰਦਰ ਅਤੇ ਗੁਰਮਰਿਆਦਾ ਦਾ ਕੇਂਦਰ ਹੈ ਸ੍ਰੀ ਅਕਾਲ ਤਖ਼ਤ, ਅਤੇ ਗੁਰਸਿੱਖ ਦੋਨਾਂ ਦੇ ਨਾਲ ਜੁੜਦਾ ਹੈ। ਹਰੀ ਮੰਦਰ ਗੁਰੂ ਗ੍ਰੰਥ ਦਾ ਕੇਂਦਰ ਹੈ ਅਤੇ ਅਕਾਲ ਤਖ਼ਤ ਗੁਰਮਰਿਆਦਾ ਦਾ ਕੇਂਦਰ ਹੈ। ਗੁਰੂ ਗ੍ਰੰਥ ਮਕਸਦ ਹੈ ਅਤੇ ਮਰਿਆਦਾ ਮਾਰਗ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਘਰ ਨੇ ਜਿੱਥੇ ਪਹੁੰਚਣਾ ਹੈ, ਅਤੇ ਗੁਰਮਰਿਆਦਾ ਉਹ ਰਸਤਾ ਹੈ ਜਿਸ ਦੇ ਰਾਹੀਂ, ਜਿਸ ਮਾਰਗ 'ਤੇ ਚੱਲ ਕੇ, ਤੁਰ ਕੇ, ਕਮਾਈ ਕਰਕੇ ਘਰ ਤੱਕ ਪਹੁੰਚਣਾ। ਤੋ ਦੋ ਵੱਡੇ ਹਿੱਸੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਗੁਰੂ ਗ੍ਰੰਥ ਸਾਹਿਬ ਤੱਕ ਲਿਜਾਣ ਵਾਲੀ ਮਰਿਆਦਾ। ਗੁਰੂ ਗ੍ਰੰਥ ਸਾਹਿਬ ਇੱਕ ਕੇਂਦਰ ਹੈ, ਹਰਿਮੰਦਰ ਇੱਕ ਕੇਂਦਰ ਹੈ, ਅਤੇ ਗੁਰਮਰਿਆਦਾ ਦਾ ਕੇਂਦਰ ਹੈ ਸ੍ਰੀ ਅਕਾਲ ਤਖ਼ਤ। ਮੈਂ ਪਹਿਲੇ ਅਰਜ਼ ਕੀਤੀ ਸੀ, ਦੋਨੋਂ ਆਹਮੋ ਸਾਹਮਣੇ ਨੇ, ਹੋ ਨਹੀਂ ਸਕਦਾ ਕੋਈ ਹਰਿਮੰਦਰ ਸਾਹਿਬ ਦੇ ਵਿੱਚ ਬੈਠਾ ਹੋਵੇ ਅਤੇ ਉਹਨੂੰ ਅਕਾਲ ਤਖ਼ਤ ਦੇ ਦਰਸ਼ਨ ਨਾ ਹੋਣ। ਹੋ ਨਹੀਂ ਸਕਦਾ ਕੋਈ ਅਕਾਲ ਤਖ਼ਤ ਦੇ ਵਿੱਚ ਪ੍ਰਵੇਸ਼ ਕਰੇ ਅਤੇ ਹਰਿਮੰਦਰ ਸਾਹਿਬ ਦੇ ਵਿੱਚ ਨਾ ਜਾਵੇ। ਆਹਮੋ ਸਾਹਮਣੇ ਨਾ, ਇੰਝ ਨੇ ਜਿਵੇਂ ਇੱਕੋ ਸਿੱਕੇ ਦੇ ਦੋ ਹਿੱਸੇ ਨੇ। ਤੋ ਲੜੀਵਾਰ ਤਿੰਨ ਚਾਰ ਹਫ਼ਤਿਆਂ ਤੋਂ ਗੁਰਮਰਿਆਦਾ ਦੀ ਵਿਚਾਰ ਆਰੰਭੀ ਸੀ, ਨਾਲ ਨਾਲ ਉਹਨਾਂ ਦੀ ਵੀ ਵਿਚਾਰ ਹੈ ਜਿਨ੍ਹਾਂ ਇਸ ਮਰਿਆਦਾ ਨੂੰ ਤੋੜਨ ਅਤੇ ਮਰੋੜਨ ਦੀ ਕੋਸ਼ਿਸ਼ ਕੀਤੀ ਹੈ। ਨਾਲ ਨਾਲ ਦੁਖਦਾਈ ਤੌਰ ਦੇ ਵਿੱਚ ਉਹਨਾਂ ਦੀ ਵੀ ਵਿਚਾਰ ਹੈ ਜਿਨ੍ਹਾਂ ਆਪਣੀਆਂ ਮਰਿਆਦਾ ਚਲਾ ਦਿੱਤੀਆਂ, ਅਤੇ ਨਾਲ ਨਾਲ ਫਿਰ ਉਹਨਾਂ ਦੀ ਵੀ ਵਿਚਾਰ ਚੱਲਦੀ ਹੈ ਜੋ ਕਿ ਅਕਾਲ ਤਖ਼ਤ ਤੋਂ ਇਨਕਾਰੀ ਹੋ ਗਏ, ਅਕਾਲ ਤਖ਼ਤ ਦੇ ਕੇਂਦਰ ਤੋਂ ਟੁੱਟਣਾ ਚਾਹੁੰਦੇ ਹਨ ਜਾਂ ਟੁੱਟ ਚੁੱਕੇ ਹਨ। ਅਤੇ ਇਹਨਾਂ ਦੀ ਗੱਲ ਇਸ ਕਰਕੇ ਨਹੀਂ ਕਿ ਸਾਨੂੰ ਸ਼ੌਂਕ ਹੈ, ਲੇਕਿਨ ਇਸ ਕਰਕੇ ਹੈ ਕਿ ਸਿੱਖ ਸਾਵਧਾਨ ਹੋ ਸਕੇ। ਤੋ ਇਹਨਾਂ ਦੀ ਗੱਲ ਇਸ ਕਰਕੇ ਹੈ ਕਿ ਅਸੀਂ ਚੌਕੰਨੇ ਹੋ ਸਕੀਏ, ਚੌਕਸ ਹੋ ਸਕੀਏ, ਸਾਵਧਾਨ ਹੋ ਸਕੀਏ, ਸਾਨੂੰ ਪਤਾ ਚੱਲ ਜਾਵੇ ਕਿ ਅਸਲੀਅਤ ਕੀ ਹੈ। ਅਤੇ ਅਸਲੀਅਤ ਦੀ ਪਰਖ ਵੀ ਉਸ ਦਿਨ ਹੁੰਦੀ ਹੈ ਜਦੋਂ ਨਕਲ ਸਾਹਮਣੇ ਆਉਂਦੀ ਹੈ। ਤੋ ਲੜੀਵਾਰ ਇਸ ਮਰਿਆਦਾ ਦੀ ਵਿਚਾਰ ਆਰੰਭੀ ਸੀ। ਤੋ ਇਸ ਮਰਿਆਦਾ ਦਾ ਪਹਿਲਾ ਹਿੱਸਾ ਹੈ ਸਿੱਖ ਦੀ ਤਾਰੀਫ। ਤੋ ਪਿਛਲੇ ਹਫ਼ਤੇ ਅਸੀਂ ਨੌਜਵਾਨਾਂ ਨੇ ਕੋਸ਼ਿਸ਼ ਕਰਕੇ, ਮੇਰੇ ਵੀਰਾਂ ਨੇ, ਗੁਰਿੰਦਰ ਸਿੰਘ ਹੋਰਾਂ ਨੇ ਬੜੀ ਕੋਸ਼ਿਸ਼ ਦੇ ਨਾਲ, ਬੜੀ ਮਿਹਨਤ ਦੇ ਨਾਲ, ਇਹਨਾਂ ਬੀਬੀਆਂ ਨੇ, ਬੱਚੀਆਂ ਨੇ ਇਹ ਮਰਿਆਦਾ ਦੀਆਂ ਕਾਪੀਆਂ ਤਿਆਰ ਕੀਤੀਆਂ ਸਨ। ਤੋ ਸਾਨੂੰ ਉਮੀਦ ਹੈ ਤੁਸੀਂ ਘਰ ਜਾ ਕੇ ਕੁਛ ਨਾ ਕੁਛ ਪੜ੍ਹਿਆ ਹੋਣਾ। ਤੋ ਇਹ ਪਹਿਲੀ ਜੋ ਮਰਿਆਦਾ ਦਾ ਹਿੱਸਾ ਹੈ ਉਹ ਹੈ ਸਿੱਖੀ ਸਿੱਖ ਦੀ ਤਾਰੀਫ। ਮੈਂ ਪੜ੍ਹ ਕੇ ਸੁਣਾਈ ਸੀ ਇੱਕ ਵਾਰ ਪਹਿਲਾਂ, ਅੱਜ ਫਿਰ ਪੜ੍ਹ ਕੇ ਦੁਬਾਰਾ ਸੁਣਾ ਦੇਵਾਂ। ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ 10 ਗੁਰੂ ਸਾਹਿਬਾਂ ਦੀ ਬਾਣੀ ਅਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਤੋ ਇਹ ਸਿੱਖ ਦੀ ਤਾਰੀਫ ਹੈ। ਤੋ ਇਸ ਤਾਰੀਫ ਦੇ ਵਿੱਚ ਵਿਚਾਰ ਕੀਤਿਆਂ ਇੱਕ ਗੱਲ ਤੁਹਾਡੇ ਸਾਹਮਣੇ ਜ਼ਰੂਰ ਆਈ ਹੋਣੀ ਹੈ ਕਿ ਸਭ ਤੋਂ ਜ਼ਰੂਰੀ ਅੰਗ ਇਹ ਸਾਰੀ ਤਾਰੀਫ, ਸਾਰੀ ਡੈਫੀਨੇਸ਼ਨ ਦਾ ਇਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੋ ਤਕਰੀਬਨ ਸਾਰੀ ਇਹ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਰ 'ਤੇ ਖੜੀ ਹੈ। ਮੈਂ ਅੱਗੇ ਵੀ ਅਰਜ਼ ਕੀਤੀ ਸੀ ਕਿ ਇਸ ਡੈਫੀਨੇਸ਼ਨ ਦੇ ਵਿੱਚੋਂ, ਤਾਰੀਫ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕ ਪਾਸੇ ਕਰ ਦਿਓ, ਤੇ ਸਭ ਕੁਝ ਕੋਲੈਪਸ ਹੋ ਜਾਂਦਾ ਕਿਉਂਕਿ ਸਾਡਾ ਵਾਹਿਗੁਰੂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਸਾਡਾ ਧਰਮ ਵੀ ਇਹਦੇ ਵਿੱਚ ਹੈ, ਦਸਾਂ ਗੁਰੂਆਂ ਦੀ ਰੂਹ, ਦਸਾਂ ਗੁਰੂਆਂ ਦੀ ਆਤਮਾ ਉਹ ਵੀ ਇਹਦੇ ਵਿੱਚ ਹੈ ਅਤੇ ਸਿੱਖ ਵੀ ਇਹਦੇ ਨਾਲ ਜੁੜਿਆ। ਤੋ ਸਭ ਤੋਂ ਜ਼ਰੂਰੀ ਅੰਗ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਇਸ਼ਟ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਧਰਮ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਸ਼ਕਤੀ ਹੈ ਜਿਸ ਦੇ ਅੱਗੇ, ਜਿਸ ਦੇ ਕਦਮਾਂ 'ਤੇ ਅਸੀਂ ਮਸਤਕ ਲਗਾਉਂਦੇ ਹਾਂ, ਮੱਥਾ ਟੇਕਦੇ ਹਾਂ। ਗੁਰੂ ਗ੍ਰੰਥ ਸਾਹਿਬ ਉਹ ਉੱਚੀ ਸੁੱਚੀ ਹਸਤੀ ਹੈ ਜਿਸ ਦੇ ਅੱਗੇ ਅਸੀਂ ਨਿਮਾਣੇ ਹੋ ਕੇ ਭੇਡਾਂ ਰੱਖਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਸ਼ਕਤੀ ਹੈ, ਉਹ ਗਿਆਨ ਦਾ ਭੰਡਾਰਾ ਹੈ ਜੋ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਸਭ ਤੋਂ ਵੱਧ ਮਹਾਨਤਾ ਅਤੇ ਸਭ ਤੋਂ ਵੱਧ ਮਾਨਤਾ ਦੇ, ਇਸ ਨਾਲ ਉੱਚਾ ਕੋਈ ਨਹੀਂ, ਇਸ ਦੇ ਬਰਾਬਰ ਕੋਈ ਨਹੀਂ। ਤੇ ਸਿੱਖ ਜਗਤ ਨੇ ਫਿਰ ਇਸ ਗ੍ਰੰਥ ਦਾ ਨਾਮ ਪਾ ਦਿੱਤਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇਹ ਆਦਿ ਹੈ, ਸਭ ਤੋਂ ਪਹਿਲੇ ਹੈ, ਇਹ ਸ੍ਰੀ ਹੈ, ਇਹ ਸਭ ਤੋਂ ਉੱਤਮ ਹੈ, ਇਹ ਗੁਰੂ ਹੈ ਕਿਉਂਕਿ ਹੋਰ ਗੁਰੂ ਸਾਡਾ ਕੋਈ ਨਹੀਂ, ਇਹ ਗ੍ਰੰਥ ਹੈ ਕਿਉਂਕਿ ਇਹਦੇ ਵਿੱਚ ਗਿਆਨ ਦਾ ਭੰਡਾਰਾ ਹੈ, ਰੱਬੀ ਗਿਆਨ ਦਾ ਇਹ ਜੋ ਹੈ ਮੁਜਸਮਾ ਹੈ। ਇਹ ਸਾਹਿਬ ਆ, ਇਹ ਸਾਡਾ ਮਾਲਕ ਹੈ, ਮਹਾਰਾਜ ਹੈ, ਇਹ ਸਾਡੇ ਤਖਤ 'ਤੇ ਬਹਿਣ ਦੇ ਲਾਇਕ ਹੈ, ਤਖਤ 'ਤੇ ਬਹਿਣ 'ਤੇ ਯੋਗ ਹੈ, ਇਹ ਜੀ ਹੈ ਸਾਡਾ ਖਸਮ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਤੇ ਦੂਜਾ ਮੈਂ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਇਸ ਨੂੰ ਮੰਨਣ ਦੇ ਵਿੱਚ ਇੱਕ ਬਹੁਤ ਵੱਡਾ ਸਿੱਖੀ ਦਾ ਫਲਸਫਾ ਹੈ, ਬਹੁਤ ਵੱਡੀ ਇੱਕ ਕੇਂਦਰੀ ਫਲਸਫਾ ਜਿਸਨੂੰ ਕੋ ਫਿਲੋਸਫੀ ਕਹਿੰਦੇ ਹੈ, ਉਹ ਇਸ ਗੁਰੂ ਗ੍ਰੰਥ ਸਾਹਿਬ ਦੇ ਮੰਨਣ ਦੇ ਵਿੱਚ ਹੈ। ਅਤੇ ਉਹ ਕੇਂਦਰੀ ਫਲਸਫਾ ਹੈ ਸ਼ਬਦ ਗੁਰੂ ਦਾ, ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨ ਲਿਆ ਅਤੇ ਫਿਰ ਅਸੀਂ ਸ਼ਬਦ ਨੂੰ ਗੁਰੂ ਮੰਨਿਆ। ਸ਼ਬਦ ਨੂੰ ਗੁਰੂ ਮੰਨਣ ਦੇ ਪਿੱਛੇ ਰਾਜ਼ ਅਤੇ ਭੇਦ ਇਹ ਹੈ ਕਿ ਗੁਰੂ ਇੱਕ ਸ਼ਕਤੀ ਹੈ ਅਤੇ ਇਹ ਸ਼ਕਤੀ ਜੋ ਹੈ ਸ਼ਬਦ ਦੇ ਵਿੱਚ ਹੈ ਅਤੇ ਗੁਰੂ ਇੱਕ ਵਿਅਕਤੀ ਨਹੀਂ ਹੈ। ਗੁਰੂ ਸ਼ਕਤੀ ਹੈ, ਗੁਰੂ ਸ਼ਬਦ ਹੈ ਅਤੇ ਇਹ ਜੋ ਸ਼ਬਦ ਦੀ ਸ਼ਕਤੀ ਹੈ, ਜੋ ਗੁਰੂ ਦੀ ਸ਼ਕਤੀ ਹੈ ਉਹ ਸ਼ਬਦ ਦੇ ਵਿੱਚ ਹੈ, ਜੋ ਸ਼ਬਦ ਦੀ ਸ਼ਕਤੀ ਹੈ ਗੁਰੂ ਦੇ ਵਿੱਚ। ਅਤੇ ਹਕੀਕਤ ਇਹ ਹੈ ਕਿ ਜੋ ਸਿੱਖ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਵੇ, ਇੱਕ ਦਫ਼ਾ ਆਪਣੇ ਜੀਵਨ ਦੇ ਵਿੱਚ ਸ਼ਬਦ ਦੇ ਲੜ ਲੱਗ ਗਿਆ, ਜਾਂ ਜਿਹਨੇ ਇਸ ਨੂੰ ਪੜ੍ਹਿਆ ਇੱਕ ਦਫ਼ਾ, ਜਿਹਨੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝਿਆ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਜਾਣਿਆ, ਤੇ ਹਕੀਕਤ ਇਹ ਹੈ ਕਿ ਫਿਰ ਉਹ ਸਿੱਖ ਇਹਨੂੰ ਛੱਡ ਕੇ ਕਿਸੇ ਹੋਰ ਦਰਤੇ ਨਹੀਂ ਜਾਂਦਾ, ਇਹਨੂੰ ਛੱਡ ਕੇ ਫਿਰ ਕਿਸੇ ਸਾਧ, ਕਿਸੇ ਸੰਤ, ਕਿਸੇ ਬਾਬੇ, ਜੋ ਮਰਜ਼ੀ ਕਹਿ ਲਓ, ਉਹਦੇ ਦਰ 'ਤੇ ਫਿਰ ਕਿਸੇ ਨਕਲੀ ਗੁਰੂ ਦੇ ਦਰ 'ਤੇ ਫਿਰ ਸਿੱਖ ਨਹੀਂ ਜਾਵੇਗਾ। ਪਰ ਸ਼ਰਤ ਇਹ ਹੈ ਕਿ ਇਹਨੂੰ ਇੱਕ ਵਾਰੀ ਪੜ੍ਹਨ ਦੀ ਲੋੜ ਹੈ, ਸਮਝਣ ਦੀ ਲੋੜ ਹੈ, ਜਾਣਨ ਦੀ ਲੋੜ ਹੈ ਅਤੇ ਜੁੜਨ ਦੀ ਲੋੜ ਹੈ। ਜੇ ਸਮਝ ਲਿਆ ਨਾ ਤਾਂ ਪੜ੍ਹ ਲਿਆ, ਅਬ ਜਾਣਿਆ ਤੋ ਮਨ ਮੰਨਿਆ ਵਾਲੀ ਗੱਲ ਹੋਣੀ ਹੈ, ਜਾਣ ਕੇ ਫਿਰ ਸਾਡਾ ਮਨ ਮੰਨਣਾ ਹੈ, ਜਦੋਂ ਮਨ ਮੰਨ ਗਿਆ ਅਤੇ ਮਨ ਜੁੜ ਗਿਆ ਨਾ ਇੱਕ ਵਾਰੀ ਕਦਮਾਂ ਦੇ ਵਿੱਚ, ਫਿਰ ਕਿਸੇ ਪਾਸੇ ਸਾਨੂੰ ਜਾਣ ਦੀ ਲੋੜ ਨਹੀਂ। ਤੋ ਇਹਨਾਂ ਤੋੜਨ ਮਰੋੜਨ ਵਾਲੀਆਂ ਸ਼ਕਤੀਆਂ ਨੇ, ਜਿਹੜੀਆਂ ਵਿਰੋਧੀ ਸ਼ਕਤੀਆਂ ਨੇ, ਇਹਨਾਂ ਦੀ ਪਹਿਲੀ ਕੋਸ਼ਿਸ਼ ਮੈਂ ਪਿਛਲੇ ਹਫ਼ਤੇ ਅਰਜ਼ ਕੀਤੀ ਸੀ, ਉਹ ਇਹ ਹੈ ਕਿ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਸਿੱਖ ਮਤ ਦਾ ਕੇਂਦਰੀ ਫਲਸਫਾ ਹੈ, ਇਸ ਕਰਕੇ ਇਹਦੀ ਮਹਾਨਤਾ ਨੂੰ ਘਟਾਈਏ ਅਤੇ ਹੋ ਸਕੇ ਤਾਂ ਇਹਦੀ ਬਰਾਬਰੀ ਕਰੀਏ, ਅਤੇ ਜੇ ਹੋ ਸਕੇ ਤਾਂ ਇਹਨੂੰ ਨੀਵਾਂ ਕਰੀਏ। ਅਤੇ ਕਾਰਨ ਉਹਦਾ ਇਹ ਹੈ ਕਿ ਇਹਦੀ ਬਰਾਬਰੀ ਕਰਨ ਦੇ ਨਾਲ, ਇਹਦੀ ਮਹਾਨਤਾ ਘਟਾਉਣ ਦੇ ਨਾਲ, ਘਟਦੀ ਤਾਂ ਨਹੀਂ ਖਾਲਸਾ ਜੀ ਸਾਧ ਸੰਗਤ, ਘਟਾਉਣ ਵਾਲਾ ਇਹ ਤਾਂ ਕੋਈ ਜੰਮਿਆ ਤਾਂ ਨਹੀਂ, ਲੇਕਿਨ ਕੋਸ਼ਿਸ਼ ਹੈ। ਤੋ ਉਹਦੇ ਪਿੱਛੇ, ਕੋਸ਼ਿਸ਼ ਦੇ ਪਿੱਛੇ ਰਾਜ ਬਸ ਇਹ ਹੀ ਹੈ ਕਿ ਸਿੱਖਾਂ ਦੇ ਮਨ ਦੇ ਵਿੱਚ ਸ਼ੰਕਾ ਕੋਈ ਪੈਦਾ ਕਰ ਦਈਏ ਕਿ ਸ਼ਾਇਦ ਹੈ ਤੇ ਇਹ ਗੁਰੂ, ਲੇਕਿਨ ਸ਼ਾਇਦ ਕੋਈ ਹੋਰ ਵੀ ਹੋਵੇ, ਮੱਥਾ ਜੇ ਠੀਕ ਹੈ ਇੱਥੇ ਵੀ ਟੇਕਣਾ, ਸ਼ਾਇਦ ਭਲਾ ਉੱਥੇ ਟੇਕ ਆਈਏ ਤੇ ਸ਼ਾਇਦ ਗੱਲ ਬਣ ਹੀ ਜਾਵੇ, ਹੁਣ ਇੱਥੇ ਆਉਂਦੇ ਤਾਂ ਹਾਂ, ਜੇ ਕਦਵਾਰ ਉੱਥੇ ਜਾਵਾਂਗੇ ਤੇ ਕੀ ਘਟ ਜੂਗਾ, ਕੁਝ ਫਾਇਦਾ ਹੀ ਹੋਣਾ। ਤੋ ਇਹ ਦੁਖਦਾ, ਇਹ ਦੁਚਿੱਤੀ, ਇਹ ਸ਼ੰਕਾ ਸਿੱਖ ਦੇ ਮਨ ਵਿੱਚ, ਜਿਵੇਂ ਘੁਣ ਖਾਂਦਾ ਨਾ ਲੱਕੜ ਨੂੰ, ਤੇ ਇਸ ਤਰ੍ਹਾਂ 150 ਸਾਲ ਤੋਂ ਤਕਰੀਬਨ ਘੁਣ ਦੀ ਤਰ੍ਹਾਂ ਇਹ ਸਿੱਖ ਦੇ ਮਨ ਨੂੰ, ਸਿੱਖ ਦੇ ਗੁਰਮਤ ਵਾਲੇ ਮਨ ਨੂੰ ਘੁਣ ਵਾਂਗੂ ਖਾ ਰਿਹਾ ਹੈ, ਖਾ ਰਿਹਾ ਹੈ, ਖਾ ਰਿਹਾ। ਜੇ ਤਰੀਕੇ ਇੰਨਾ ਵਰਤੇ ਨਾ, ਮੈਂ ਕੁਝ ਅੱਜ ਕਰਨ ਦੀ ਕੋਸ਼ਿਸ਼ ਕੀਤੀ ਸੀ ਪਿਛਲੇ ਹਫ਼ਤਿਆਂ ਦੇ ਵਿੱਚ, ਤਰੀਕਿਆਂ ਦੀ ਵਿਚਾਰ ਚੱਲ ਰਹੀ ਸੀ, ਤਾਂ ਮੈਂ ਅੱਜ ਕੀਤੀ ਸੀ ਕਿ ਆਪਣੇ ਆਪ ਨੂੰ ਸੰਤ ਕਹਾਉਣਾ ਇਹ ਗੁਰੂ ਦੀ ਬਰਾਬਰੀ ਕਰਨ ਦੇ ਤੁੱਲ ਹੈ। ਆਪਣੇ ਮਨ ਵਿੱਚੋਂ ਸ਼ੰਕਾ ਕੱਢ ਦਿਓ ਕਿ ਸੰਤ ਗਵਾਉਣ ਦੇ ਪਿੱਛੇ ਕੋਈ ਸ਼ੌਂਕ ਦੀ ਗੱਲ ਹੈ ਜਾਂ ਕੋਈ ਕੁਦਰਤੀ ਜੋ ਹੈ ਬਾਈ ਚਾਂਸ ਦੀ ਗੱਲ ਹੈ, ਕਿਉਂਕਿ ਜਿੰਨਾ ਗਵਾਇਆ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਸੰਤ ਦੇ ਵਿੱਚ ਗੁਰੂ ਦੀ ਬਰਾਬਰੀ ਹੈ, ਕਿਉਂਕਿ ਗੁਰੂ ਸਾਡਾ ਸੰਤ ਹੈ, ਸੰਤ ਸਾਡਾ ਗੁਰੂ ਹੈ। ਸਿੱਖ ਮਤ ਦੇ ਅਨੁਸਾਰ ਗੁਰੂ ਸੰਤ ਹੈ, ਸੰਤ ਗੁਰੂ ਹੈ। ਅਨੇਕਾਂ ਤੁਹਾਨੂੰ ਪੰਕਤੀਆਂ, ਇੱਕ ਨਹੀਂ, ਦੋ ਨਹੀਂ, ਸੌ ਨਹੀਂ, ਹਜ਼ਾਰਾਂ ਤੁਹਾਨੂੰ ਪੰਕਤੀਆਂ ਗੁਰੂ ਗ੍ਰੰਥ ਸਾਹਿਬ, ਮੈਂ ਪਹਿਲੇ ਕਹਿ ਰਿਹਾ, ਪੜ੍ਹਨ ਦੀ ਲੋੜ ਹੈ ਅਤੇ ਸਮਝਣ ਦੀ ਲੋੜ ਹੈ। ਤਾਂ ਪੜ੍ਹ ਕੇ ਸਮਝ ਆਵਾਂਗੇ ਫਿਰ ਇਹਨਾਂ ਗੱਲਾਂ ਦੀ ਕੋਈ ਬਹੁਤੀ ਲੋੜ ਵੀ ਨਹੀਂ ਰਹਿੰਦੀ, ਅਤੇ ਪੜ੍ਹ ਕੇ ਜਦੋਂ ਸਮਝ ਆਵਾਂਗੇ ਫਿਰ ਸਾਡੇ ਸਾਹਮਣੇ ਇੱਕ ਗੱਲ ਆਵੇਗੀ ਕਿ ਗੁਰਮਤਿ ਦੇ ਵਿੱਚ ਸਿੱਖ ਜਦੋਂ ਪ੍ਰਵੇਸ਼ ਕਰਦਾ ਹੈ ਤਾਂ ਇੱਕ ਗੱਲ ਸਿੱਖ ਦੇ ਸਾਹਮਣੇ ਆਉਂਦੀ ਹੈ ਕਿ ਸਿੱਖ ਸਮਝੇ ਇਸ ਗੱਲ ਨੂੰ ਕਿ ਗੁਰੂ ਸੰਤ ਹੈ ਅਤੇ ਸੰਤ ਗੁਰੂ ਹੈ। ਗੁਰੂ ਤੋਂ ਇਲਾਵਾ ਸੰਤ ਕੋਈ ਦੂਜਾ ਤੀਜਾ ਨਹੀਂ ਹੈ। ਜਿੱਥੇ ਵੀ ਸੰਤ ਦੀ ਜੋ ਵਿਆਖਿਆ ਹੈ ਉਹ ਗੁਰੂ ਦੇ ਨਾਲ ਉਸਨੂੰ ਜੋੜਿਆ, ਭਾਗ ਹੋਆ, ਕਈ ਥਾਵਾਂ 'ਤੇ ਤਾਂ ਬਿਲਕੁਲ ਨੇੜੇ ਨੇੜੇ ਆਉਂਦਾ ਭਾਗ ਹੋਆ ਗੁਰ ਸੰਤ ਮਿਲਾਇਆ। ਬੜੇ ਚੰਗੇ ਭਾਗਾਂ ਦੀ ਮੇਰੀ ਨਿਸ਼ਾਨੀਆਂ ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨਾ ਆਪਣੇ ਪਿਤਾ ਨੂੰ ਸੰਬੋਧਨ ਕਰਕੇ ਗੁਰੂ ਰਾਮਦਾਸ ਜੀ ਨੂੰ ਕਿ ਮੇਰੇ ਭਾਗਾਂ ਦੇ ਵਿੱਚ ਅਜਿਹੇ ਮੇਰੇ ਭਾਗ ਜਾਗੇ ਨਾ ਕਿ ਮੈਨੂੰ ਇੱਕ ਗੁਰੂ ਸੰਤ ਮਿਲ ਗਏ। ਸੰਤ ਗੁਰੂ ਹੈ ਅਤੇ ਗੁਰੂ ਸੰਤ ਹੈ। ਤੋ ਸੰਤ ਅਗਵਾਉਣ ਦੇ ਵਿੱਚ ਸਿੱਖ ਪਰਹੇਜ਼ ਕਰੇ। ਮੈਂ ਪਿੱਛੇ ਵੀ ਬੜੇ ਜ਼ੋਰਦਾਰ ਲਫ਼ਜ਼ਾਂ ਵਿੱਚ ਗੱਲਾਂ ਕਹੀਆਂ ਸਨ ਕਿ ਸੰਤ ਅਗਵਾਉਣ ਵੇਲੇ ਸਿੱਖ ਲੱਖਾਂ ਵਾਰ ਸੋਚੇ ਆਪਣੇ ਆਪ ਨੂੰ ਅਤੇ ਕਿਸੇ ਨੂੰ, ਕਿਉਂਕਿ ਗੁਰੂ ਆਪਣੇ ਆਪ ਨੂੰ ਕੁਝ ਹੋਰ ਕਹਿੰਦਾ ਅਤੇ ਸਿੱਖ ਦੀ ਇਹ ਹਿੰਮਤ ਨਹੀਂ ਚਾਹੀਦੀ, ਸਿੱਖ ਦੀ ਇਹ ਕਾਬਲਤਾ ਨਹੀਂ ਕਿ ਗੁਰੂ ਦੀ ਬਰਾਬਰੀ ਕਰੇ। ਅਤੇ ਦੂਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੋੜਨ ਲਈ, ਛੰਕੇ ਪੈਦਾ ਕਰਨ ਲਈ, ਘੁਣ ਵਾਂਗੂ ਸਾਡੇ ਗੁਰਮਤ ਨੂੰ ਖਾਣ ਲਈ, ਇਹ ਜੋ ਆਪਣੇ ਪੈਰਾਂ 'ਤੇ ਮੱਥੇ ਟਿਕਾਉਣ ਦੀ ਪਰੰਪਰਾ ਹੈ, ਇਹ ਵੀ ਕੋਈ ਐਵੇਂ ਉੱਤੋਂ ਨਹੀਂ ਡਿੱਗ ਪਈ, ਕੋਈ ਬਾਈ ਚਾਂਸ ਨਹੀਂ ਹੈ, ਚਲੋ ਸ਼ੌਂਕ ਹੈ ਜੀ ਚਲੋ ਮੱਥਾ ਟਿਕਾਈ ਜਾਓ ਅਤੇ ਫਿਰ ਕੀ ਹੋ ਜਾਣ, ਨਹੀਂ। ਇਹਦੇ ਪਿੱਛੇ ਵੀ ਇੱਕ ਮਕਸਦ ਹੈ, ਵਿਧੀ ਬਸ ਇਹ ਹੈ ਕਿ ਗੁਰੂ ਦੀ ਬਰਾਬਰੀ, ਕਿਉਂਕਿ ਸਿੱਖ ਦਾ ਜਿਹੜਾ ਮਸਤਕ ਹੈ ਉਹ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਦਮਾਂ 'ਤੇ ਝੁਕਦਾ, ਹੋਰ ਕਿਤੇ ਨਹੀਂ ਝੁਕਦਾ। ਹੁਣ ਇਹ ਗੱਲ ਨੂੰ ਪਛਾਣਨ ਵਾਲੇ ਕੋਸ਼ਿਸ਼ ਇਹ ਕਰਦੇ ਨੇ, ਅਗਰ ਸਿੱਖ ਦਾ ਮਸਤਕ ਉੱਥੋਂ ਉਠਾ ਕੇ ਇੱਧਰ ਆ ਜਾਵੇ ਤੇ ਤਕਰੀਬਨ ਅੱਧੀ ਗੱਲ 'ਤੇ ਬਣ ਗਈ, ਸ਼ੰਕਾ 'ਤੇ ਪੈਦਾ ਹੋ ਗਿਆ। ਅਤੇ ਮੈਂ ਅੱਜ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਚੜ੍ਹੀ ਹੋਈ ਜਿਹੜੀ ਭੇਟਾ ਹੈ, ਚੜਾਵਾ ਹੈ, ਇਹ 'ਤੇ ਹੱਕ ਜਮਾਉਣਾ, ਇਹਨੂੰ ਆਪਣੀ ਸਮਝਣਾ, ਇਹ ਵੀ ਗੁਰੂ ਦੀ ਬਰਾਬਰੀ ਕਰਨ ਦੇ ਬਰਾਬਰ ਹੈ। ਇਹ ਕਹਿਣਾ ਕਿ ਇਹ ਸਾਨੂੰ ਚੜ੍ਹੀ ਹੈ ਅਤੇ ਭਾਵ ਤਾਂ ਉਹਦਾ ਇਹ ਹੀ ਹੈ, ਹੁਣ ਜੇ ਮੈਂ ਕਹਾਂ ਜੀ ਉਹ ਜਿਹੜੀ ਚੜ੍ਹੀ ਹੈ ਅਤੇ ਮੈਨੂੰ ਚੜ੍ਹੀ ਹੈ ਅਤੇ ਮੈਂ ਫਿਰ ਗੁਰੂ ਹੀ ਹੋਇਆ, ਤਾਂ ਭੇਟਾ ਮੈਂ ਅੱਜ ਕੀਤੀ ਸੀ ਉਸ ਨੂੰ ਚੜ੍ਹਾਈ ਦੀ ਹੈ ਜੋ ਸਾਥੋਂ ਬਹੁਤ ਉੱਚਾ ਹੋਵੇ, ਅਤੇ ਭੇਟਾ ਗੁਰੂ ਨੂੰ ਚੜ੍ਹਦੀ ਹੈ, ਅਤੇ ਇਸ ਕਰਕੇ ਕਿ ਗੁਰੂ ਸਾਥੋਂ ਬਹੁਤ ਉੱਚਾ ਹੈ, ਅਤੇ ਕਿਉਂਕਿ ਗੁਰੂ ਨੂੰ ਚੜ੍ਹਦੀ ਹੈ ਇਸ ਕਰਕੇ ਹੱਕ ਗੁਰੂ ਨੂੰ ਹੈ ਅਤੇ ਹੱਕ ਗੁਰੂ ਦੀ ਗੋਲਕ ਨੂੰ ਹੈ ਅਤੇ ਹੱਕ ਗੁਰੂ ਘਰ ਨੂੰ ਹੈ। ਇੱਥੇ ਆ ਕੇ ਸਮਾਪਤ ਹੋਈ ਸੀ ਪਿਛਲੀ ਵਿਚਾਰ, ਅਗਾਂਹ ਲੈ ਜਾਈਏ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਨੂੰ ਘਟਾਉਣ ਵਿੱਚ, ਬਰਾਬਰੀ ਕਰਨ ਵਿੱਚ, ਇਹਦੇ ਵਿੱਚ ਇਸ ਦੀ ਮਹਾਨਤਾ ਅਤੇ ਮਾਨਤਾ ਵਿੱਚ ਘਾ ਮਾਲਾ ਕਰਨ ਦੀ ਕੋਸ਼ਿਸ਼ ਦੇ ਵਿੱਚ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਲੇ ਦੁਆਲੇ ਕਈ ਕਿਸਮ ਦੇ ਅਡੰਬਰ ਪੈਦਾ ਕਰ ਦਿੱਤੇ, ਕਈ ਕਿਸਮ ਦੇ ਅਡੰਬਰ, ਇਤਨੇ ਅਡੰਬਰ ਪੈਦਾ ਕਰਦੇ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਕੇ ਇਹਨਾਂ ਅਡੰਬਰਾਂ ਵਿੱਚ ਜੁੜਿਆ ਹੋਇਆ। ਹਾਲਾਂਕਿ ਇਸ ਮਰਿਆਦਾ ਦੇ ਵਿੱਚ, ਮੈਂ ਇਕੱਲੀ ਇਕੱਲੀ ਪੰਕਤੀ ਪੜ੍ਹ ਕੇ ਸੁਣਾਵਾਂਗਾ, ਇਸ ਮਰਿਆਦਾ ਦੇ ਵਿੱਚ ਸੋਲ ਅਥਾਰਟੀ ਗੁਰੂ ਗ੍ਰੰਥ ਸਾਹਿਬ ਦੀ ਹੈ, ਕੋਈ ਅਡੰਬਰ ਇਹਦੇ ਆਲੇ ਆਲੇ ਦੁਆਲੇ ਨਹੀਂ ਚਾਹੀਦਾ, ਬਿਲਕੁਲ ਕੋਈ ਅਡੰਬਰ ਨਹੀਂ, ਸਿਰਫ ਗੁਰੂ ਗ੍ਰੰਥ ਸਾਹਿਬ ਹੈ, ਇਹ ਸੁਪਰੀਮ ਅਥਾਰਟੀ ਹੈ, ਇਹ ਸਭ ਤੋਂ ਹਾਈਐਸਟ ਅਥਾਰਟੀ ਹੈ, ਸਭ ਤੋਂ ਉੱਚਾ, ਸਭ ਤੋਂ ਸੁੱਚਾ, ਅਤੇ ਇਹਦੇ ਆਲੇ ਦੁਆਲੇ ਕੋਈ ਅਡੰਬਰ ਪੈਦਾ ਕਰਨ ਦਾ ਮਕਸਦ ਇਹ ਹੈ कि उस उच्चमता नूं वंड दईए, थोड़ी गुरु ग्रंथ साहब नूं, थोड़ी अडंबर नूं। जिथे मत्था टेकिया थोड़ी गुरु ग्रंथ साहब नूं भी मत्था टेकदा, ना जिहड़ा अडंबर आले दुआले उहनूं भी मत्था टेक दिंदा। तो मकसद यह है कि गुरु ग्रंथ साहब तो ते बाणी तो ध्यान घटा के साडा ध्यान ते साडी लिव, साडा अटेंशन ते साडा प्यार ते साडा प्रेम उन्हां अडंबरां दे विच जोड़ दित्ता जाए। तो किते धूफां दी परंपरा चल पई, चल पई नहीं चलाई गई। एक अडंबर, क्योंकि जो मत्था टेकना ना तो फिर धूफ नूं भी मत्था टेकिया गया। ये भी हुण कितों बाहरों लिया के गुरु ग्रंथ साहब के कदमों में इस धूफ नूं जगा के अपने दिल दिमाग से जोर दियो समझण दे। बस गल्लां ते सिद्धियां सिर्फ समझण दी लोड़ है, जानण दी लोड़ है। तकरीबन 99% समझदे नहीं, सिर्फ थोड़ी जी जोर देने की लोड़ है। कितों बाहरों अडंबर लिया के जो साडे धर्म का हिस्सा नहीं है, आ फुल पए ने इन्हां दा कोई हर्ज नहीं, क्योंकि फुल किसी धर्म का हिस्सा नहीं है, ये अडंबर नहीं है। आ भेटा है ना, ये भी किसी धर्म का हिस्सा नहीं, ये भी अडंबर नहीं है। लेकिन बड़ी सूझबूझ दे नाल, चलाकी दे नाल धूफ की परंपरा, दीवे की परंपरा, आरती करन दी परंपरा, भोग लगान दी परंपरा, नारियल दी परंपरा, कुंभ दी परंपरा, तस्वीरां रखन दिखाण दी परंपरा, गिनती नहीं। इतना अडंबर पैदा कर दिता इस गुरु ग्रंथ साहब दे आले दुआले, जो अडंबर साडे धर्म का हिस्सा नहीं, जो अडंबर साडे गुरुआं ने साडे धर्म चों निकालिया कढ़िया, इंज कह लो लत मार के बाहर कढ़िया। धूफ साडे धर्म की कोई परंपरा नहीं, दीवा साडे धर्म की कोई परंपरा नहीं। तुसीं हसोगे, तुहानूं कहां दीवा ते साडे बोली की गाल है, किसी नूं गाल कढ़नी होवे ते कही जाओ दीवा। पता दीवे का की भाव है, सब नूं वंडी जाणा ते अपने हेठ नेरा, ये तो एक बड़ी हासोई नहीं गल है। यह धर्म का हिस्सा कितों बन गया? आ कली कली गल की व्याख्या करी जाए तो शाम पै जानी है। धूप की, आरतिया की, दीव्या की, भोग लगान की, नारियल की, कुंभ की, पानी रखन की, हेठा पासे छज्जे खब्बे, इतना अडंबर पैदा कर दिता। मकसद बस यही है कि बाणी तो ध्यान घटा दीए तो घट जा जाए, सिख की शरदा नूं एक तो अनेक कर दी, बस आ मकसद है। शरदा नूं खंडन कर देना, तोड़ देना, टुकड़े टुकड़े कर देना। एक शरदा चाहिए, एक महाराज आवे ना ते सारे उहनूं मस्तक टकाणगे, ते उहदे आले दुआले 25-26 अहलकार खड़ा दिओ, कोई फौजी अहलकार खड़ा दिओ, कोई उहदा सकत्तर खड़ा दिओ नाल, कोई तोशे खाने का खड़ा दियो नाल, ते सारी शरदा जिहड़ी वड्डी गई ना अपने आप। तो बस आ मकसद है, बाणी तो ध्यान घटाना, शरदा नूं एक तो अनेक करना, जिहड़ी सेंट्रल कोर फिलोसफी है उहनूं खंडन करना, उहदे टुकड़े करना, ते सिख नूं पखंड दे झंझट दे विच फसाना। मेरा पखंड है आ, जितने दीवे जोतां सब पखंड है। आ मर्यादा पई है जिथे लिखिया, उह वी पढ़ के तैनूं सुणावांगे। कईआं दे घर मेरी तकरीबन जिंदगी लंघ गई है, पाठ करन जाईदा, कईआं दे घर अखंड पाठ भी करीदा है, ते इत्थों तक ये पखंड ते झंझट चलिया होया कि कई परिवार ते मैनूं खुद दिखाई दिंदे ने जिन्हां ने गुरु ग्रंथ साहिब महाराज जी बाणी का 1430 पन्ने का एक शब्द नहीं कह के सुने, एक शब्द। अखंड पाठ चल रहा, सधारण पाठ चल रहा, ते होर कुछ बहुत कुछ चल रहा, लेकिन परिवार के किसी मैंबर ने बह के एक शब्द की एक दुख तक नहीं सुनी। लेकिन धूफा जगाइया, दीव्या की परंपरा 15-15 मिनट से दीवे दे विच तेल पाना, तेल पाना 20-20 मिनट से धूफ जगानी, कितने धूफ बुझ ना जाए तो इतने साडा धर्म का नाश ना हो जाए, भ्रिश ना हो जाए, अखंड पाठ खंडन ना हो। देख देख के सुन सुन के हैरान होइदा कि ये मतां साडे विच कित्थों आ गया, ते जड़ी सेंट्रल अथॉरिटी है जिथे सारी श्रद्धा जानी सी ते उथे असी बिल्कुल ध्यान नहीं दिता। अखंड पाठ चलता है, कीर्तन भी चलता है, सब कुछ चलता पिया, लेकिन सुरत साड़ी उन्हें तूफान विच दीवियां विच नारियल विच कुंभां विच भोग लगाउण विच तस्वीरां विच गुरु ग्रंथ साहिब के कदमां विच तस्वीरां रखणियां, ये हुण आम गल चल पई है। किसी ने कुछ साध की तस्वीर लगाई है, किसी ने कोई अपने बजुर्ग की लगाई है, किसी ने गुरु नानक की तस्वीर लगाई है, उहदे बारे भी मर्यादा दे लफ्ज़ ना मैं तुहाडे सामने पढ़ के सुनावां। तो फैसला पहला इदा कर दईए गुरुद्वारे विच जो कुछ हो सकता है, लड़ीवार पढ़ांगा, लेकिन थोड़ा मैं जंप करके सफा 13 ते ई ईड़ी दे ससा ते कक्का पढ़ के सुनाणा। श्री गुरु ग्रंथ साहिब जी नूं सन्मान नाल प्रकाशिया पढ़िया अते संतोखिया जावे। प्रकाश लई जरूरी है कि स्थान साफ सुथरा होवे, उपर चांदनी होवे, प्रकाश मंजी साहिब दे साफ सुथरे वस्त्र विछा के कीता जावे। श्री गुरु ग्रंथ साहिब जी नूं संभाल के प्रकाशन लई गदेले आदि समान वरत्या जावे अते उपर लई रुमाल होवे। जदों पाठ ना हुंदा होवे तां उपर रुमाल पिया होवे, प्रकाश वाले चौर भी चाहिए। उपर दसे समान तो इलावा फैसला कर दिता ना, अकाल तख्त का फैसला है। उपर दसे समान तो इलावा धूप जां दीवे मचा के जां आरती करनी, भोग लगाने, जोतां जगाणियां, टल खड़काने आदि, अकाल तख्त तो मेरी गल गिनती हो ही नहीं, आदि लिख दिता क्योंकि बहुत कुछ हो रहा, बड़ा डंबर है। ये सब कुछ आदि कर्म गुरमत अनुसार नहीं, इतने साफ पंजाबी है ना, बाणी पढ़न लगे तो कोई उसका मकसद अर्थ कढ़ना पैंदा है, ये पंजाबी है, ये 2004 की पंजाबी है, इस साल की पंजाबी है। अगे पढ़िए, श्री गुरु ग्रंथ साहिब जी के पंगूड़े के पावियां नूं मुठियां भरनियां, कंधां जां थड़ियां ते नक रगड़ने जां मुठियां भरनियां, मंजी साहिब हेठां पाणी रखना, गुरुद्वारिया विच मूर्तियां बनानियां जां रखनियां, गुरु साहिबान जां सिख बजुर्गां दीआं तस्वीरां अगे मत्थे टकणे, इह गुरुद्वारे दी विचार चल रही है, टाइटल है गुरुद्वारा, मतलब इह चीज़ां गुरुद्वारे विच नहीं चाहिए। आज इह सारे कर्म मन मत ने, तो कहण दा भाव कि इस हुक्म दे बावजूद, इस मर्यादा नूं लिखती तौर ते होण दे बावजूद, इन्हां तुरन मरोड़न वाले लोकां ने इस गल ते जोर दिता कि गुरु ग्रंथ साहिब के आले दुआले इतना अडंबर पैदा कर दिओ कि सिख का जो ध्यान है वह घट के इन्हों अडंबर छोड़ा आ जाए, तो जो 100% नहीं तो 10% छोड़ो बाणी के, 90% धूफा दीवियां कुंभा पाणियों में रहे, तो इतना ही काफी है, तुरंत दिता तो सिख रूप पखंड के झंझट के पा दिता। अजकल जो कहनी हो गल कि आ जी दीवा ना जगाओ, किसी के घर मैं कह बैठा दीवा ना जगाओ, मैंने कहा तुम जाओ, तो इतों तक गल आ गई है कि कहने वाले असं छुट्टी कर दें, लेकिन हटना नहीं, इतना पखंड के इतने झंझट के खूह के डिगे हाँ असी कि सानू कोई कहे ना तो बह फर के बाहर क्ढ़ीए तो असं आखा नहीं जी खूह बड़ा चंगा डिगे डिगे रहन दो। प्रहलाद ने गल हूँ किसी पास होर जान लगी है लेकिन मन में आ गई, कह दो प्रहलाद ने वर लिया परमात्मा को सच्चे पातशाह हे परमात्मा आ जितने तेरे जी है ना इन्हां सारे नूं सुरग विच वासा दे दे, स्वर्ग विच सद लै, बड़े दुखी ना परमात्मा कहिंदा पुछ ते आ आउणा चाहुंदे ने, ते कहिंदा प्रहलाद कहिंदा इह कहिड़ी गल है, पुछ आउणे आ ते कसूर पिया सी विष्टा दे विच, विष्टा गंदगी, ते सूर नूं कहिण लगा प्रहलाद सूर जी ऐ गंदगी विष्टा विच लओ तुहानूं अज स्वर्गां विच लै जांदे, परमात्मा ने मैनू अधिकार दिता है कि जिन्हों लियाना लिया पर शर्त दे के पूछा, तो सूर कहन लगा जानू तो मैं तैयार हाँ तो विष्टा मिलूगी। आ गल है तो इत्थे तक साड़ी मत जड़ी है ना खूच डिगन वाली पई हुई है कि अगर सानू कोई पढ़ के भी सुना दे असली अपनी गल तो नहीं, लेकिन फिर भी असी जे कहन लगे हाँ जी ठीक है पढ़ ली तो रख दो पासे, असी तो उही करी जाना, दीवे जगाई जाने, धूफा जगाई जाने, असी तो करना ही करना, तो इस मत नूं फिर कोई इलाज नहीं है। ये तो वह गल है जिवें हुण कैंसर होया हो डॉक्टर कहते जी हुण तो कुछ करना नहीं तो मरो, ला जो करते मरो जाके की हुण करांगे, उत्थे तक साडी नौबत आई। तो ये झंझट तो असी बचना अगर घर बच्चे आते बार कढ़ दो, अगर गुरु घर बच्चे आते परे हटा दो, अगर नहीं पाए तो पाओ ना, तो पै गए हो तो तौबा करो, तो गुरु महाराज अगे मत्था टेक के गलती भुल बखशाइए तो अडंबर पासे कर, क्योंकि गुरु ग्रंथ साहिब सोल सिंगल ओनली वन अथॉरिटी है, होर कुछ नहीं है। खास करके वह चीज़ा जो किसी होर मत के नाल किसी होर धर्म के नाल दीवे की महानता होर धर्मों में है, ये तुम दस देव धूफ की भी है, कुंभ की भी है, नारियल की भी है, जल की भी है, सब कुछ है, ये होर धर्मों के विच है। तो सिख की डेफिनेशन से पहले कह दिता किसी होर धर्म को नहीं मानता वह सिख। विचार गां ले जाइए, गल यह हो रही है कि गुरु ग्रंथ साहब की मानता ते मानता नूं घटाण दे जो कोशिश ने उन्हां दे विच इन्हां की कुछ किया, इन्हां लोकां ने बाणी की पवित्रता नूं भंग करन वालियां रस्मां ते रवाजां साडे विच लै आंदियां। रस्मां ते अनेक ना मैं मसलन तौर ते उदाहरण तौर ते एक दो तुहाडे सामने रखांगा कि बाणी की पवित्रता गुरु ग्रंथ साहब महाराज की बाणी के शब्द की पवित्रता ये किवें घटाते हैं तो किवें भंग करते। एक मसलन एक उदाहरण तुहाडे सामने रख रहे हैं इस करके क्योंकि साढ़े च प्रचलित है। चलते हुए अखंड पाठ के विच देखो, अखंड पाठ है, अखंड का भाव है नॉन स्टॉप विदाउट ब्रेक, इन अखंड कहते हैं। खंड का भाव है टुकड़ा, अखंड का भाव है बिना टुकड़े कित, बिना खड़िया, बिना रिपीट। अखंड पाठ में एक पंक्ति दोबारा भी नहीं कह सकते, एक शब्द दोबारा भी नहीं कह सकते, गलती ना कह हो सके ठीक है बाद में अरदास करके भुल बख्शा लेंगे, लेकिन जान बुझ के नहीं करना एको पंक्ति दोबारा, क्योंकि अखंड है लगातार लड़ीवार नॉन स्टॉप बिना खड़ाए बिना रुकावट, बिना रुकावट तो एक ओंकार तो लैके 18-10-20 तक लगातार पढ़ने को कहते खंड पाठ। यह साड़ी मर्यादा है, इस मर्यादा में लिखी हुई है, तो इस हुण मर्यादा को भंग करने लिए बाणी का सत्कार घटाने लिए इन्हां एक रसम चलाई है। चलते अखंड पाठ के विच जिथे अखंड पाठ हो रहा है उस अखंड पाठ के विच उस दीवान के विच आरती का कीर्तन ते अपनी कथा। मसलन अखंड पाठ चल रहा होए ते उत्थों माइक मैं खिंच के इत्थे अपने कोल ते अपना कीर्तन करके ते अपनी कथा पढ़ी जा, अखंड पाठ चलदा पे। तो ये कुछ एक रसम है जो कि इस मर्यादा ने इसनों खंडन किया है, नखित किया है, गलत आख्या है, लेकिन ये साढ़े सिख जगत में इतनी प्रचलित हो गई है कि चलते अखंड पाठ पाठी को चुप करा देना ते फिर अपना आरती का कीर्तन ते अपनी कथा। ये मैं अपने अखां नाल देखिया, अखंड पाठ ते ड्यूटी मेरी भी सी ते नाल कुछ होर पाठी जो डेरेदार पाठी सन, मैनूं कहण लगे असीं टकसाली पाठी हां। मैनूं फतेह बुला के पुछिया जी तुसीं कीहड़ी टकसाल का पाठ करदे हो, मैं कहा पाठ भी टकसालां दे होगे, पाठ तो गुरु ग्रंथ साहब का नहीं, फिर भी सिखिया कि टकसाल तो मैं क्या पंजाबी की कहावत है कि टकसाल के पिछे तो अभी कदे कटा लैके नहीं लंघे, कोई टकसाल नहीं, कोई टकसाल की लोड़ नहीं, कोई डेरे की लोड़ नहीं, पढ़ी है पंजाबी तो पत्रा खोल लो पोथी का पाठ का तो पढ़ लो पाठ, कोई पखंड नहीं है, कोई अडंबर नहीं है, अडंबर पैदा कर दते तो ये फालतू रस्मां पैदा कर दते। कहन लगे तो फिर कितों सीखिया, मैं कितों भी नहीं सीखिया, महाराज जी कृपा हुई तो सीख लिया पाठ करने, नहीं जी असी तो टकसाली पाठी हैं, मैं देख लवेंगे। टकसाली पाठी की पछाण बस ये है कभी इन्हों लोगों ने तुहानू उच्ची पाठ सुना के नहीं करना, मेरे नाल शर्त लगा लो इन्हों ठगा डेरेदारा ने कदे तुहानू उच्ची पाठ सुना के नहीं करना, भावें कोई भी पाठ खंड पाठ है भावें सहज पाठ है, वह मूँह के मुड़ 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 करी जाना तो थानू रात को कहते रात के 12 बजे ड्यूटी लगी होती तो आके बह के सुनया करो, पता नहीं चलता कि सुते कि जागते हैं ये, क्योंकि गुरबाणी लई तो पाठ लई इन्हों रिस्पैक्ट कोई नहीं, अखंड पाठ लई कोई रिस्पैक्ट नहीं, पता नहीं चलता। मैनू कहन लगे गल जी मैं करनी सी, मैनू कहन लगे आरती का कीर्तन करना है, सानू पता चला तुसी तबला बजाने साढ़े नाल सेवा करो। मैं क्या जरूर करांगे, ये दसोगे करना कितने है? कहन लगे जी खंड पाठ के दीवान के विच करना। मेरे मूहों जो लफ्ज निकले मैं तुम्हें फिर एक बार कह दूँ, बस आही निकलिया। मैं क्या देखो सातों ये पाप नहीं होना, बड़ा मेरे टुट के पे। मैं कह लगे कीर्तन नू पाप आख रहे हो, असी तो कीर्तन करना है ते तैनू तबला बजाउण नू क्या तुसी कह रहे हो पाप है। मैं क्या जड़े अखंड पाठ नू खंडन कर रहे हो या खंडन करने लिए जा रहे हो वह पाप। अब्बल तो खंडन कर ही दिता होगा मिण मिण करके, तुसी जो मूँह च पाठ पे कर देना अब्बल तो हो ही गया, लेकिन जो नहीं होया तो वह कर देना। देखो तरीका यह मूर्खता वाला तरीका नहीं, बड़ी सियाणत ते बड़ी गुझी भेद वाला। बाणी नू वरत के बाणी नू खंडन करो, असी कह जोगे भी नहीं, सानू जवाब दिंदे ना असी ते बाणी पढ़ते हैं फिर की हो गया। उधर खंड पाठ चलता है वह भी तो बाणी है, तो उन्होंने असी चुप करा के बंद करके माइक नू जे इधर कीर्तन कर लवेंगे वह भी तो बाणी है, की हर्ज है? बाणी नू वरत के बाणी का खंडन करना, बाणी नू वरत के बाणी की महानता घटानी, बाणी नू वरत के सिख नू बाणी नाल तोड़ लेना, ये तो बड़ी चलाकी होर की हो सकती। ते रजा ये पिछे की है, राज ये पिछे की है, राज ये पिछे ये है। आ हुण गल सुन के घर नू जाके सोचियो, ये एवें नहीं गल्लां बनाईयां होईयां, बड़े डूंघे राज ने। राज ये है कि असी गुरु नू चुप करा सकते हैं, आ राज है ये पिछे। तो सब कॉन्शियसली बिना साडे ज्ञान तो ये गल हुण साडे अंदर घुण वांगू घर करदी है कि ये लोग गुरु ग्रंथ साहब महाराज नू चुप करा सकते हैं। आ गुरु के सिख बैठे ना असी सारे, गुरु के सिख मजाल है जो गुरु बोलता कोई बोले, है कोई सिख जो गुरु बोलता है तो कोई भी बोले। असी तो यह सिखाए हुए हैं मुड़ तो कि साड़ी जबान कटी जाओ, जो गुरु बोलता तो असी विच बोलांगे। सानू तो यह सिखाया हुआ कि जो गुरु बोलता है, इतने प्रेजिडेंट बुश आ जाए ना तो वह बोले सब चुप हो गए। जिसने किसी ने अमरीकन सिटीजनशिप ली है चुप, प्रधान बोलता भी थोड़ा। कोई राजा आ जाए इंग्लैंड का, राणी आ जाए तो सारे इंग्लैंड वाले सारे चुप, क्योंकि वह बोलता है। तो सानू सिखा ये सिखाया हुआ है कि गुरु जो बोलता है सारे चुप, हुक्मनामा ये गुरु बोलता है सारे चुप, पाठ हो रहा यह भी गुरु बोलता, सानू यह सिखाया कि चुप, गुरु के विच नहीं बोलना क्योंकि गुरु महान है, जब वो बोले तो असी नहीं बोलते। तो ये संत सानू ये कह रहे हैं कि असी चुप करा सकते हैं, असी विच बोल सकते हैं, असी ओदे ही बोल बोलते हैं विच, तो असी ओनू चुप कराते हैं ओदे बोल बोल के। चुप तो है, अखंड पाठ हो रहा, पाठी पाठ कर रहा, ओनू हुक्म मैं हुण मूँह च पाठ कर, चुप कर जा, माइक ओदा चक लेना जे होवे, जे माइक नहीं है तो हुण जी हुण कीर्तन दो बाजे है, दो बंदे गाउण वाले तबला नाल बोलदा पिया, ते ओदी सुरत कित्थे जाऊगी पाठी दी? सोचण वाली गल है। तो मकसद ये है बस बराबरी, तो मकसद ये है कि ओदी महानता नूं घटाना है, ओदे विच बोलना। सब कॉन्शियस दी साडे